ਨੇ ਸਹਾਇਆ ਕੀਤਾ ਹੋਇਆ ਹੈ ਤੇ ਬੱਕਰੀਆਂ ਲੈ ਕੇ ਆਉਂਦੇ ਪਏ ਨੇ। ਫਰਿਸ਼ਤਿਆਂ ਨੇ ਰੱਬ ਦੇ ਕੋਲੋਂ ਪੁੱਛਿਆ, ਮਾਲਕਾ ਇਹ ਨਬੀ ਤੇ ਇਮਾਮ ਉਲ ਅੰਬੀਆ ਬਣਾਇਆ ਸੀ, ਯਾ ਅੱਲਾ ਇਸ ਪੈਗੰਬਰ ਨੂੰ ਤੇ ਸਾਕੀ ਕੌਸਰ ਬਣਾਇਆ ਸੀ, ਯਾ ਅੱਲਾ ਇਹਦੇ ਸਿਰ ਤੇ ਨਬੂਵਤ ਉਜ਼ਮਾ ਦਾ ਤਾਜ ਰੱਖਿਆ ਸੀ, ਯਾ ਅੱਲਾ ਇਹਨੂੰ ਤੇ ਤੂੰ ਇਮਾਮ ਉਲ ਅੰਬੀਆ ਬਣਾ ਕੇ ਭੇਜਿਆ, ਹਸੀਨਾ ਦਾ ਸਰਦਾਰ ਬਣਾ ਕੇ ਭੇਜਿਆ, ਖਾਤਮ ਉਲ ਅੰਬੀਆ ਬਣਾ ਕੇ ਭੇਜਿਆ। ਇਹ ਬੱਕਰੀਆਂ ਚਾਰਦਾ ਪਿਆ ਈ, ਬੱਕਰੀਆਂ ਅੱਗੇ ਲਾ ਕੇ ਜਾਂਦਾ ਪਿਆ ਈ, ਤੇ ਬੜਾ ਹੀ ਹਕੀਰ ਕੰਮ ਏ। ਅੱਲਾ ਨੇ ਫਰਮਾਇਆ ਤੁਹਾਨੂੰ ਕੀ ਪਤਾ, ਇਹ ਤੇ ਕਮਲੀ ਵਾਲਾ ਹਕੂਮਤ ਦੀ ਰਿਹਰਸਲ ਕਰਦਾ ਪਿਆ ਈ, ਅੱਜ ਬੱਕਰੀਆਂ ਅੱਗੇ ਲੱਗੀਆਂ ਹੋਈਆਂ ਨੇ, ਅੱਗੇ ਬੜਾ ਹੋ ਕੇ ਬਾਦਸ਼ਾਹਾਂ ਨੂੰ ਅੱਗੇ ਲਾਵੇਗਾ। ਅੱਜ ਬੱਕਰੀਆਂ ਅੱਗੇ ਲਾਈਆਂ ਹੋਈਆਂ ਨੇ, ਵੱਡਾ ਹੋ ਕੇ ਤੇ ਬਾਦਸ਼ਾਹਾਂ ਨੂੰ ਕਿਉਂ? ਕਦੇ ਛੇੜੂ ਬਣਿਆ ਬੱਕਰੀਆਂ ਦਾ ਤੇ ਕਦੇ ਬਣਿਆ ਪਰੌਣਾ ਅਰਸ਼ਾਂ ਦਾ, ਇਹਦੀ ਵੇਖ ਕੇ ਅੱਖ ਸੁਰਮੀਲੀ ਨੂੰ, ਇਹਦੀ ਵੇਖ ਕੇ ਅੱਖ ਸੁਰਮੀਲੀ ਨੂੰ, ਚੰਨ ਸੂਰਜ ਤਾਰੇ ਲੁਕ ਗਏ ਨੀ, ਤੌਹੀਦ ਦਾ ਸੂਰਜ ਚਮਕ ਪਿਆ, ਓਏ ਸ਼ਿਰਕ ਦੇ ਤਾਰੇ ਲੁਕ ਗਏ ਨੀ। ਸੁਣ ਨਾਮ ਮੁਹੰਮਦ ਅਰਬੀ ਦਾ, ਕਹੋ ਸੱਲੱਲਾਹੋ ਅਲੈਹ, ਸਰਕਾਰੇ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਤਸ਼ਰੀਫ ਲੈ ਕੇ ਆ ਰਹੇ ਤੇ ਹਲੀਮਾ ਹੈਰਾਨ ਏ, ਪਤਾ ਨੀ ਕਿਸੇ ਨੇ ਝਟਕਾ ਮਾਰ ਦਿੱਤਾ ਈ, ਔਰ ਪਤਾ ਨੀ ਕਿਸੇ ਨੇ ਕਹਿ ਦਿੱਤਾ ਕਿ ਸਾਡੀਆਂ ਫਸਲਾਂ ਤੇ ਬੰਨਿਆਂ ਤੇ ਬੱਕਰੀਆਂ ਨਾ ਚਰਾਓ। ਲੇਕਿਨ ਰਜ਼ਾਈ ਭਰਾ ਦੌੜ ਕੇ ਆਇਆ ਔਰ ਆ ਕੇ ਕਹਿਣ ਲੱਗਾ, ਏ ਅੰਮਾ ਇਹ ਨਾ ਫਿਕਰ ਕਰੀ ਕਿ ਅਸੀਂ ਬੱਕਰੀਆਂ ਭੁੱਖੀਆਂ ਲੈ ਕੇ ਆਏ ਆ, ਨਹੀਂ ਨਹੀਂ, ਅੱਗੇ ਮੈਂ ਕੱਲਾ ਚਰਾਉਣ ਵਾਸਤੇ ਜਾਂਦਾ ਹੁੰਦਾ ਸਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਕਰੀਆਂ ਅੱਧੀਆਂ ਰੱਜਦੀਆਂ ਸੀ, ਕੁੱਖਾਂ ਪੂਰੀਆਂ ਭਰਦੀਆਂ ਨਹੀਂ ਸੀ, ਲੇਕਿਨ ਖੁਦਾ ਦੀ ਕਸਮ ਪਤਾ ਨੀ ਕੀ ਬਰਕਤਾਂ ਅੱਲਾ ਨੇ ਦੇ ਦਿੱਤੀਆਂ। ਜਦੋਂ ਆਮਨਾ ਦਾ ਲਾਲ ਬੱਕਰੀਆਂ ਚਰਾਉਣ ਵਾਸਤੇ ਗਿਆ, ਨਸ਼ਰਉਦੀਬ ਉਠਾ ਕੇ ਦੇਖੋ, ਜਦ ਆਮਨਾ ਦਾ ਲਾਲ ਬੱਕਰੀਆਂ ਚਰਾਉਣ ਵਾਸਤੇ ਗਿਆ, ਜਦ ਅਬਦੁੱਲਾ ਦਾ ਲੱਖ ਤੇ ਜਿਗਰ ਮੇਰੇ ਨਾਲ ਗਿਆ, ਅਬਦੁਲ ਮੁਤਲਬ ਦਾ ਪੋਤਾ ਮੇਰੇ ਨਾਲ ਗਿਆ, ਉਸ ਵੇਲੇ ਮੈਂ ਅਜੀਬ ਗੱਲ ਵੇਖੀ, ਪੁੱਤਰ ਮੈਨੂੰ ਵੀ ਤੇ ਦੱਸਦਾ ਜਲਦੀ ਜਲਦੀ ਤਾਂ ਕਿ ਤਸੱਲੀ ਹੋਵੇ। ਅੰਮਾ ਮੈਂ ਇਹ ਦੇਖਿਆ ਕਿ ਜਿੱਥੋਂ ਦੀ ਸਾਡੀਆਂ ਬੱਕਰੀਆਂ ਜਾਂਦੀਆਂ ਸੀ, ਪੱਠੇ ਤੇ ਬਰਸੀਨ ਆਪਣੇ ਆਪ ਉੱਗਦੀ ਜਾਂਦੀ ਸੀ। ਦੂਸਰੇ ਦਿਨ ਉਹ ਬੜੇ ਬੜੇ ਸਰਦਾਰ ਤੇ ਬੜੇ ਬੜੇ ਚੇਅਰਮੈਨ ਤੇ ਜ਼ਕਾਤ ਮੈਂਬਰ ਸਾਰੇ ਆ ਗਏ। ਆ ਕੇ ਹਜ਼ਰਤ ਹਲੀਮਾ ਅੱਗੇ ਹੱਥ ਬੰਨ ਕੇ ਖੜੇ ਹੋ ਗਏ ਕਿ ਹਲੀਮਾ ਇੱਕ ਤੇਰੀ ਮਿਹਨਤ ਕਰਦੇ ਆ, ਖੁਸ਼ਕਸਾਲੀ ਏ, ਔਰ ਪੱਠੇ ਕਿਤੇ ਨਜ਼ਰ ਨਹੀਂ ਆਉਂਦੇ, ਅਸੀਂ ਗੱਲ ਸੁਣੀ ਹੈ ਕਿ ਜਿੱਧਰ ਤੇਰੇ ਸੋਨੇ ਦੀਆਂ ਬੱਕਰੀਆਂ ਲੰਘ ਜਾਂਦੀਆਂ ਜਲਦੀ ਰੱਜ ਕੇ ਵਾਪਸ ਆ ਜਾਂਦੀਆਂ, ਇਜਾਜ਼ਤ ਦੇ ਸਾਡੀਆਂ ਬੱਕਰੀਆਂ ਵੀ ਸ਼ਾਮਿਲ ਹੋ ਜਾਣ, ਅੱਜ ਤੋਂ ਬਾਅਦ ਤੇਰਾ ਖਾਮਦ ਸਾਰੀ ਬਸਤੀ ਦਾ ਚੇਅਰਮੈਨ। ਕਹੋ ਸੁਭਾਨ ਅੱਲਾਹ, ਬਗੈਰ ਇਲੈਕਸ਼ਨ ਦੇ ਅੱਲਾ ਨੇ ਚੇਅਰਮੈਨ ਦੀਆਂ ਸਰਦਾਰੀਆਂ ਦੇ ਦਿੱਤੀਆਂ, ਅੱਜ ਤੋਂ ਬਾਅਦ ਤੁਸੀਂ ਸਾਡੇ ਸਰਦਾਰ ਤੇ ਅਸੀਂ ਤੁਹਾਡੇ ਨੌਕਰ, ਸਾਡੀਆਂ ਬੱਕਰੀਆਂ ਵੀ ਨਾਲ ਚਰ ਲੈਣਗੇ। ਹਜ਼ਰਤ ਹਲੀਮਾ ਸੋਚੀ ਪੈ ਗਈ ਕਿ ਪਤਾ ਨੀ ਬੱਕਰੀਆਂ ਨਾਲ ਕਿਤੇ ਕਮੀ ਪੈਦਾ ਨਾ ਹੋ ਜਾਏ, ਜੇ ਇਹਨਾਂ ਦੀਆਂ ਸ਼ਾਮਿਲ ਹੋ ਗਈਆਂ, ਜੇ ਇਹਨਾਂ ਦੀਆਂ ਸ਼ਾਮਿਲ ਹੋ ਗਈਆਂ, ਇਹ ਤਾਂ ਸੋਚ ਅਜੀਬ ਗਰੀਬ ਸੀ। ਅੱਲਾਵੀਆਂ ਨੇ ਫਰਮਾਇਆ, ਹਲੀਮਾ ਫਿਕਰ ਨਾ ਕਰ ਕਿ ਇੱਕ ਬਸਤੀ ਦੀਆਂ ਬੱਕਰੀਆਂ ਸ਼ਾਮਿਲ ਹੋ ਗਈਆਂ, ਘਾਟਾ ਨਹੀਂ ਆ ਸਕਦਾ। ਕਿਉਂ? ਇਸ ਵਾਸਤੇ ਕਿ ਰਹਿਮਤ ਦਾ ਪਾਣੇ ਵਾਲਾ ਮੈਂ ਤੇ ਦੀਪੂ ਮੁਸਤਫਾ ਨੂੰ ਦੇ ਦਿੱਤਾ ਹੀ ਰਹਿਮਤ ਦਾ। ਸੁਭਾਨ ਅੱਲਾਹ, ਤੇਰੇ ਪਿੰਡ ਦੇ ਅੰਦਰ ਤੇ ਰਹਿਮਤ ਦਾ ਡੀਪੂ ਖੁੱਲ ਗਿਆ, ਦੇਣੇ ਵਾਲਾ ਮੈਂ ਆ, ਤੂੰ ਤੇ ਇੱਕ ਪਿੰਡ ਦੀ ਗੱਲ ਕਰਦੀ ਏ, ਮੈਨੂੰ ਆਪਣੀ ਕਿਬਰਿਆਈ ਦੀ ਕਸਮ ਏ, ਜੇ ਸਾਰੀ ਦੁਨੀਆਂ ਦੀਆਂ ਬੱਕਰੀਆਂ ਵੀ ਆ ਜਾਣ ਤੇ ਅੱਧੇ ਘੰਟੇ ਚ ਰਜਾ ਦੇਣਾ ਮੇਰਾ ਕੰਮ ਏ। ਮੈਂ ਤੇ ਦੱਸਣਾ ਚਾਹਨਾ ਕਿ ਜਿੱਥੇ ਮੁਸਤਫਾ ਦੇ ਕਦਮ ਪੈ ਜਾਂਦੇ ਨੇ ਉੱਥੇ ਬਰਕਤੇ ਬਰਕਤਾਂ ਆ ਜਾਂਦੀਆਂ, ਜਿੱਥੇ ਹਜ਼ੂਰ ਦੇ ਪੈਰ ਪੈ ਗਏ ਮੁਰਦਾ ਜ਼ਮੀਨਾਂ ਜ਼ਿੰਦਾ ਬਣ ਗਈਆਂ। ਸੁਭਾਨ ਅੱਲਾਹ, ਔਰ ਜਿੱਥੇ ਅੱਜ ਨਬੀ ਅਲੈਹਿ ਸਲਾਤੋ ਸਲਾਮ ਰੋਜ਼ੇ ਚ ਸੁੱਤੇ ਪਏ ਨੇ, ਮੇਰਾ ਕੀਤਾ, ਮੇਰੇ ਪੀਰ ਦੇ ਪੀਰ ਦਾ ਕੀਤਾ, ਤੇ ਹਦੀਸ ਵੀ ਕਹਿੰਦੀ ਏ। ਹਜ਼ੂਰ ਅਲੈਹਿ ਸਲਾਤੋ ਸਲਾਮ ਤੋਂ ਸਹਾਬਾ ਇਕਰਾਮ ਨੇ ਪੁੱਛਿਆ, ਸੋਹਣਿਆ ਤੁਹਾਡੀ ਵਫਾਤ ਤੋਂ ਬਾਅਦ ਕਿਵੇਂ ਸਲਾਤੋ ਸਲਾਮ ਪੜ੍ਹੀਏ? ਅੱਲਾ ਦੇ ਪੈਗੰਬਰ ਨੇ ਫਰਮਾਇਆ ਕਿ ਅੰਬੀਆ ਅਲੈਹਿ ਸਲਾਤੋ ਸਲਾਮ ਦੇ ਜਿਸਮਾਂ ਦੇ ਉੱਤੇ ਖੁਦਾਵੰਦ ਦੇ ਕੁਦੂਸ ਨੇ ਮਿੱਟੀ ਨੂੰ ਹਰਾਮ ਕਰ ਦਿੱਤਾ, ਮਿੱਟੀ ਨਬੀਆਂ ਦੇ ਜਿਸਮ ਖਾ ਨਹੀਂ ਸਕਦੀ। ਇਹਦਾ ਮਤਲਬ ਕੀ ਬਣੇਗਾ? ਮਤਲਬ ਇਹੀ ਬਣੇਗਾ, ਜਦ ਸਾਡੇ ਜਿਸਮ ਮਹਿਫੂਜ਼, ਸਾਡੇ ਹਵਾਸ ਵੀ ਮਹਿਫੂਜ਼, ਸੌਰ ਸਲਾਮ ਤੁਸੀਂ ਕਰੋਗੇ ਤੇ ਵਾਲੇਕੁਮ ਸਲਾਮ ਰੋਜ਼ੇ ਚੋਂ ਮੁਹੰਮਦ ਕਹੇਗਾ ਸੱਲੱਲਾਹੁ ਅਲੈਹਿ ਵਸੱਲਮ। ਨਬੀਆਂ ਦੇ ਜਿਸਮ ਵੀ ਮਹਿਫੂਜ਼, ਨਬੀਆਂ ਦਾ ਅੱਧੀ ਅਕਲ ਵੀ ਮਹਿਫੂਜ਼, ਉਹਨਾਂ ਦਾ ਇਲਮ ਵੀ ਮਹਿਫੂਜ਼, ਲੇਕਿਨ ਸਲਾਮ ਕਿੱਥੇ ਪੜ੍ਹਨਾ ਪਏਗਾ? ਰੋਜ਼ੇ ਤੇ ਜਾ ਕੇ। ਦਰੂਦ ਕਿੱਥੇ ਪੜ੍ਹਨਾ ਪਏਗਾ? ਰੋਜ਼ੇ ਤੇ ਜਾ ਕੇ। ਮਨ ਸੱਲਾ ਇੰਦਾ ਕਬਰ ਕਬਰੀ ਸਮੇਂ ਤੂੰ ਜਿਹੜਾ ਮੇਰੀ ਕਬਰ ਦੇ ਕੋਲ ਖੜ ਕੇ ਦਰੂਦ ਪੜੇਗਾ, ਮੁਸਤਫਾ ਫਰਮਾਉਂਦੇ ਨੇ ਮੈਂ ਆਪ ਸੁਣਨਾ, ਸੁਭਾਨ ਅੱਲਾ। ਵਾ ਮਨ ਸੱਲਾ ਨਾਇਆ ਨੂੰ ਬਲੀਗ ਤੂੰ, ਜਿਹੜਾ ਦੂਰੋਂ ਪੜੇਗਾ ਉਹ ਫਰਿਸ਼ਤੇ ਅੱਲਾ ਤਬਾਰਕ ਵਤਾਲਾ ਦੇ ਮੇਰੇ ਕੋਲ ਪਹੁੰਚਾ ਦਿੰਦੇ ਨੇ। ਹਜ਼ਰਤ ਗ੍ਰਾਮੀ ਅੱਲਾ ਤਬਾਰਕ ਵਤਾਲਾ ਨੇ ਕੁਰਾਨ ਪਾਕ ਦੇ ਅੰਦਰ ਫਰਮਾਇਆ, ਵਲਾ ਤਕੂਲੂ ਲਿਮੈ ਯੁਕਤਲੁ ਫੀ ਸਬੀਲਿਲਲਾਹੀ ਅਮਵਾਤ, ਉਹ ਸ਼ਹੀਦਾਂ ਨੂੰ ਮੁਰਦਾ ਨਾ ਆਖੋ। ਮਾਲੂਮ ਹੋਇਆ ਕਿ ਕਿਸੇ ਨੂੰ ਮੁਰਦਾ ਕਹਿਣਾ ਵੱਡੀ ਹਸਤੀ ਨੂੰ ਉਹਦੀ ਤੌਹੀਨ ਹੈ ਤੇ ਗੁਸਤਾਖੀ ਹੈ। ਜਦ ਸ਼ਹੀਦ ਜ਼ਿੰਦਾ ਨੇ ਤੇ ਸ਼ਹੀਦਾਂ ਤੋਂ ਵੱਡੀ ਸ਼ਾਨ ਤੇ ਪੈਗੰਬਰਾਂ ਦੀ ਇਹ ਪੈਗੰਬਰ ਉਸ ਤੋਂ ਜ਼ਿਆਦਾ ਜ਼ਿੰਦਾ ਨੇ। ਸੁਭਾਨ ਅੱਲਾ। ਅੱਲਾ ਤਬਾਰਕ ਵਤਾਲਾ ਕਿਸੇ ਮੁਰਦੇ ਦੇ ਵਸ ਨਾ ਪਾਵੇ, ਕਹੋ ਆਮੀਨ। ਕੋਈ ਮੁਰਦਾ ਆ ਕੇ ਤਕਰੀਰ ਕਰਨ ਲੱਗ ਪਵੇ ਨਾ, ਉਹਦਾ ਮੂੰਹ ਪੈਸੇ ਪਹਿਲਾਂ ਹੀ ਬੰਦ ਕਰ ਦਿਆ ਕਰੋ। ਬਲ ਅਹਯਾਉਂ, ਔਰ ਅੱਲਾਮੀਆਂ ਨੇ ਇੱਕ ਮੁਕਾਮ ਤੇ ਫਰਮਾਇਆ, ਇਹ ਹਦੀਸੇ ਪਾਕ ਦੇ ਅੰਦਰ ਮੌਜੂਦ ਹੈ, ਅਲ ਅੰਬੀਆ ਅਹਯਾਉਂ ਫੀ ਕਬੂਰਿਹਿਮ ਇੰਦ ਰੱਬੀਹਿਮ ਯੁਰਜ਼ਕੂਨ, ਅੱਲਾ ਦੇ ਹਾਂ ਰਿਜ਼ਕ ਦਿੱਤਾ ਜਾਂਦਾ ਹੈ ਤੇ ਕਬਰਾਂ ਦੇ ਅੰਦਰ ਪੈਗੰਬਰ ਜ਼ਿੰਦਾ। ਸਰਕਾਰ ਤੈਬਾ ਫਰਮਾਉਂਦੇ ਨੇ, ਮੇਰਾਜ ਦੀ ਰਾਤ ਮੈਂ ਵੇਖਿਆ ਮੂਸਾ ਅਲੈਹਿ ਸਲਾਤੁ ਵਸਲਾਮ ਕਬਰ 'ਚ ਨਮਾਜ਼ ਪੜ੍ਹਦੇ ਪਏ ਨੇ। ਸੁਭਾਨ ਅੱਲਾ। ਅੱਲਾ ਤਬਾਰਕ ਵਤਾਲਾ ਹਯਾਤੁਨ ਨਬੀ ਦੇ ਕਾਇਲ ਹੋਣ ਦੀ ਤੌਫੀਕ ਅਤਾ ਫਰਮਾਵੇ। ਹਜ਼ਰਤ ਗ੍ਰਾਮੀ ਅੱਗੇ ਜ਼ਰਾ ਚੱਲੋ ਮੇਰੇ ਮੁਸਤਫਾ ਸੱਲੇ ਤੇ, ਖੈਰ ਬਾਈ ਦੀ ਵੇ ਚੱਲਦੇ ਚੱਲਦੇ ਮਸਲਾ ਐਵੇਂ ਇਤਫਾਕਨ ਆ ਗਿਆ ਵਿੱਚ। ਆਓ ਜਿੱਥੇ ਹਜ਼ੂਰ ਦੇ ਪੈਰ ਲੱਗ ਗਏ ਉੱਥੇ ਮੁਰਦਾ ਜ਼ਮੀਨਾਂ ਜ਼ਿੰਦਾ ਹੋ ਗਈਆਂ, ਉੱਥੇ ਪੱਠੇ ਉੱਗ ਪਏ, ਉੱਥੇ ਬੱਕਰੀਆਂ ਵਾਸਤੇ ਖੁਰਾਕ ਮੁਹੱਈਆ ਹੋ ਗਈ, ਉੱਥੇ ਇੱਕ ਜਿਹੜੀ ਮੁਰਦਾ ਬੱਕਰੀ ਸੀ ਮਰਨੇ ਵਾਲੀ ਸੀ ਉਹਦੇ ਅੰਦਰ ਅੱਲਾ ਨੇ ਤਾਕਤਾਂ ਪੈਦਾ ਕਰ ਦਿੱਤੀਆਂ। ਹਜ਼ੂਰ ਦਾ ਹੱਥ ਲੱਗਣ ਨਾਲ ਬੱਕਰੀ ਦੀ ਐਨਰਜੀ ਬਹਾਲ ਹੋ ਗਈ, ਉਹ ਖੜੀ ਹੋ ਕੇ ਦੁੱਧ ਦੇਣ ਲੱਗ ਪਈ। ਮਾਲੂਮ ਹੋਇਆ ਜਿੱਥੇ ਹਜ਼ੂਰ ਅਲੈਹਿਸਸਲਾਤੁ ਵਸਲਾਮ ਦੇ ਪੈਰ ਲੱਗ ਜਾਣ, ਅੱਲਾ ਤਾਲਾ ਸਾਰੇ ਜਹਾਨ ਨੂੰ ਹਯਾਤੀਆਂ ਅਤਾ ਫਰਮਾ ਦਿੰਦਾ ਹੈ, ਤਮਾਮ ਜਹਾਨ ਕੋ ਖੁਦਾ ਜ਼ਿੰਦਗੀ ਅਤਾ ਫਰਮਾ ਦਿੱਤੇ ਹੈ। ਔਰ ਹਜ਼ੂਰ ਅਲੈਹਿਸਸਲਾਮ ਜਿਸ ਵੇਲੇ ਹਜ਼ਰਤ ਹਲੀਮਾ ਦੇ ਕੋਲ ਆ ਗਏ ਤੇ 4 ਸਾਲ ਦੇ ਹੋ ਗਏ, ਉਦੋਂ ਤੇ ਬਹੁਤ ਹੀ ਸ਼ੂਰ ਅੱਲਾ ਨੇ ਅਤਾ ਫਰਮਾ ਦਿੱਤਾ। 4 ਸਾਲ ਦੇ ਹੋ ਗਏ, ਬੜੇ ਸੋਹਣੇ, ਸ਼ਾਮ ਵਿੱਚੋਂ ਲੋਕ ਵੇਖਣ ਵਾਸਤੇ ਆਇਆ ਕਰਨ, ਯਮਨ ਕੇ ਲੋਕ ਹਜ਼ੂਰ ਕੀ ਜ਼ਿਆਰਤ ਕਰਨੇ ਕੇ ਲੀਏ ਆਇਆ ਕਰੇ, ਆਨੇ ਜਾਣੇ ਵਾਲਾ ਰਾਹੀ ਵੋ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਕੀ ਜ਼ਿਆਰਤ ਸੇ ਮੁਸ਼ਰਫ ਹੋ ਕਰ ਹੀ ਆਗੇ ਜਾਤਾ ਥਾ। ਲੇਕਿਨ ਇੱਕ ਯਹੂਦੀ ਕੋ ਪਤਾ ਨਹੀਂ ਕਿਆ ਸੂਝੀ, ਹਜ਼ਰਤ ਮਾਈ ਹਲੀਮਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਕੋ ਲੇਕਰ ਉਸ ਕੇ ਪਾਸ ਗਈ, ਸ਼ਾਇਦ ਇਲਾਜ ਕੇ ਲੀਏ ਯਾ ਕਿਸੀ ਔਰ ਕਾਮ ਕੇ ਲੀਏ। ਉਸ ਯਹੂਦੀ ਨੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਕੇ ਚਿਹਰੇ ਕੋ ਦੇਖਾ ਔਰ ਤੌਰਾਤ ਕੀ ਤਰਫ ਦੇਖਾ, ਵੋ ਪਹਿਚਾਨ ਗਿਆ ਯੇ ਵਹੀ ਪੈਗੰਬਰ ਹੈ ਜੋ ਯਹੂਦੀਓ ਕੋ ਖਤਮ ਕਰ ਦੇਗਾ ਔਰ ਆਪਣੀ ਨਬੂਵਤ ਕਾ ਪ੍ਰਚਾਰ ਕਰੇਗਾ, ਯੇ ਵਹੀ ਪੈਗੰਬਰ ਹੈ ਜੋ ਯਹੂਦੀਓ ਕੇ ਨਜ਼ਰੀਆਤ ਪਰ ਸਰਬੇ ਕਾਰੀ ਲਗਾਨੇ ਕੇ ਬਾਅਦ ਆਪਣੇ ਪੁਰਾਣੇ ਪਾਕ ਕੇ ਮਨਸ਼ੂਰ ਔਰ ਦਸਤੂਰ ਕੋ ਪੇਸ਼ ਕਰੇਗਾ ਜੋ ਫਾਤਿਹ ਬਣ ਜਾਏਗਾ। ਉਸਕਾ ਖਿਆਲ ਆਇਆ ਕਿ ਮੈਂ ਹਜ਼ੂਰ ਅਲੈਹਿਸਸਲਾਤੁ ਵਸਲਾਮ ਕੋ ਖਤਮ ਕਰ ਦੂੰ, ਹਾਲਾਂਕਿ ਉਸੇ ਕਿਆ ਪਤਾ ਥਾ ਕਿ ਨੂਰੇ ਖੁਦਾ ਹੈ, ਕੁਫਰ ਕੀ ਹਰਕਤ ਪੇ ਖੰਦਾ ਸਨ, ਠੂਕੋ ਸੇ ਯੇ ਚਿਰਾਗ ਬੁਝਾਇਆ ਨਾ ਜਾਏਗਾ। ਨਬੀ ਅਲੈਹਿਸਸਲਾਤੁ ਵਸਲਾਮ ਕੋ ਯਹਾਂ ਤੱਕ ਲੈ ਗਿਆ, ਅਲਾਮਾ ਮਿਰਚੀ ਰਹਿਮਤੁਲਾ ਅਲੈਹ ਲਿਖਦੇ ਹੈ ਕਿ ਵਹੀ ਸੇ ਛੋੜ ਦਿਆ। ਉਸਕਾ ਖਿਆਲ ਥਾ ਕਿ ਪੈਗੰਬਰ ਨੀਚੇ ਗਿਰ ਪੜੇਗਾ, ਖਤਮ ਹੋ ਜਾਏਗਾ ਯਾ ਇਸ ਕੇ ਅੰਦਰ ਕੋਈ ਕਜੀ ਪੈਦਾ ਹੋ ਜਾਏਗੀ, ਲੇਕਿਨ ਉਲਾਮਾ ਲਿਖਦੇ ਹੈ ਯਹੂਦੀ ਨੇ ਛੋੜ ਦਿਆ, ਜਬਰੀਲ ਨੇ ਸੰਭਾਲ ਲਿਆ। ਯਹੂਦੀ ਨੇ ਛੋੜ ਦਿਆ ਔਰ ਜਬਰੀਲ ਨੇ ਸੰਭਾਲ ਲਿਆ, ਇਸ ਲਈ ਕਿ ਪੈਗੰਬਰ ਕੇ ਹਿਫਾਜ਼ਤੀ ਇਕਦਾਮਾਤ ਕੇ ਲੀਏ ਖੁਦਾਵੰਦ ਕੁਦੂਸ ਨੇ ਨੂਰੀ ਫੌਜੇ ਮੁਤੈਨ ਕਰ ਰੱਖੀ ਹੋਤੀ ਹੈ। ਨੂਰ ਤੋ ਹਜ਼ਰਤ ਇਨਸਾਨ ਕਾ ਨੌਕਰ ਹੈ, ਕਹੋ ਸੁਬਹਾਨ ਅੱਲਾ। ਨੂਰ ਤੋ ਹਜ਼ਰਤ ਇਨਸਾਨ ਕਾ ਖਾਤਮ ਹੈ, ਜੋ ਮੌਲਵੀ ਇਨਸਾਨ ਹੋ ਕਰ ਨੂਰੀ ਕਹਿਲਾਏ ਉਸੇ ਕਹੋ ਹਮਾਰੀ ਮਸਜਿਦ ਕਾ ਨਲਕਾ ਗੇੜਾ ਕਰੋ ਜ਼ਰਾ, ਇਸ ਲਈ ਕਿ ਨੂਰ ਤੋ ਖਾਦਮ ਹੈ। ਅੱਲਾ ਤਬਾਰਕ ਵਤਾਲਾ ਹਜ਼ਰਤ ਇਨਸਾਨ ਕੀ ਅਜ਼ਮਤ ਔਰ ਉਸਕੀ ਅਕੀਦਤ ਹਮੇ ਆਪਣੇ ਦਿਲੋਂ ਕੇ ਅੰਦਰ ਮਹਫੂਜ਼ ਰੱਖਣੇ ਕੀ ਤੌਫੀਕ ਅਤਾ ਫਰਮਾਏ, ਕਹੋ ਆਮੀਨ। ਅੱਗੇ ਜ਼ਰਾ ਚੱਲੋ ਜਨਾਬ ਅਲੀ, ਥੋੜ੍ਹਾ ਜਿਹਾ ਬਿਆਨ ਕਰਕੇ ਫਿਰ ਦੁਆ ਮੰਗਦੇ ਹਾਂ। ਜਿਹੜਾ ਆਦਮੀ ਦੁਆ ਤੋਂ ਬਗੈਰ ਜਾਂਦਾ ਹੈ ਉਹਦੀ ਮਿਸਾਲ ਇਹ ਵੇ ਕਿ ਦੁੱਧ ਰਿੜਕਣ ਤੋਂ ਬਾਅਦ ਲੱਸੀ ਤੇ ਲੈ ਜਾਵੇ, ਮੱਖਣ ਰਾਹ 'ਚ ਸੁੱਟ ਜਾਵੇ। ਹੈ ਜਿਹਨੂੰ ਮੱਖਣ ਦੀ ਲੋੜ ਨਾ ਹੋਵੇ ਲੱਸੀ ਚੁੱਕ ਕੇ ਲੈ ਜਾਵੇ, ਉਹਨੂੰ ਕੱਖ ਨਹੀਂ ਮਿਲਦਾ। ਇਸ ਵਾਸਤੇ ਕਰਕੇ ਤਕਰੀਰ ਲੰਬੀ ਵੀ ਨਹੀਂ ਹੋਣੀ ਚਾਹੀਦੀ, ਲੇਕਿਨ ਦੁਆ ਮੰਗਿਆ ਬਗੈਰ ਨਾ ਜਾਇਓ ਤਾਂ ਕਿ ਅੱਲਾ ਤਬਾਰਕ ਵਤਾਲਾ ਸਾਨੂੰ ਬਖਸ਼ ਦੇਵੇ, ਕਹੋ ਆਮੀਨ। ਬਦਰੋ ਅੱਲਾ ਅਮਲ ਦੀ ਤੌਫੀਕ ਅਤਾ ਫਰਮਾਏ। ਅਬ ਤੋ ਜਾਤੇ ਹੈ ਮੈਂ ਕਦਾ ਸੇ ਮੀਰ, ਫਿਰ ਮਿਲੇਂਗੇ ਅਗਰ ਖੁਦਾ ਲਾਇਆ। ਅਬ ਜਿਸ ਕੇ ਜੀ ਮੈਂ ਆਏ ਵਹੀ ਪਾਏ ਰੋਸ਼ਨੀ, ਮੈਨੇ ਤੋ ਦਿਲ ਚਲਾ ਕੇ ਸਰੇ ਆਮ ਰੱਖ ਦਿਆ।